ਵਾਹਿਗੁਰੂ ਜੀ ਜਾਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਜਾਤ ਪਾਹਾਰਾ ਧੀਰਜ ਸੁਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਜਪਜੀ ਸਾਹਿਬ ਦੇ ਪਾਵਨ ਪਾਠ, ਅੰਮ੍ਰਿਤ ਵੇਲੇ ਦੀ ਬਾਣੀ, ਬ੍ਰਹਮ ਗਿਆਨ ਦੀ ਦਾਤ ਬਖਸ਼ਣ ਵਾਲੀ, ਪੁਰਾਤਨ ਸਮੇਂ ਤੋਂ ਅਨੇਕਾਂ ਗੁਰਸਿੱਖ ਸੁਭਾਵਕ ਹੀ 25 ਪਾਠਾਂ ਦਾ ਨਿਤਨੇਮ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕੁੱਲ 5 ਬਾਣੀਆਂ ਜੋ ਕਰਦੇ ਸਨ, ਜੋ 5 ਗ੍ਰੰਥੀ ਵਿੱਚ ਬਾਣੀ ਹੈ, ਸ੍ਰੀ ਜਪਜੀ ਸਾਹਿਬ ਹੈ, ਇਸੇ ਪ੍ਰਕਾਰ ਦੱਖਣੀ ਓਂਕਾਰ ਹੈ, ਸਿੱਧ ਗੋਸ਼ਟ ਹੈ, ਆਸਾ ਦੀ ਵਾਰ ਹੈ, ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਰਹਿਰਾਸ, ਫਿਰ ਸੋਹਿਲਾ ਸਾਹਿਬ ਦਾ ਪਾਠ ਕੀਰਤਨ ਵਿੱਚ ਪਾ ਕੇ ਗਾਇਨ ਕਰਨੇ ਕਰਕੇ ਕੀਰਤਨ ਨਾਮ ਜਸ ਦਾ, ਅਸਲ ਵਿੱਚ ਅੱਖਰ ਦੋਵੇਂ ਇੱਕੋ ਹੀ ਨੇ, ਸੋਹਿਲਾ ਨਾਮ ਵੀ ਜਸ ਦਾ ਹੈ, ਕੀਰਤਨ ਨਾਮ ਵੀ ਜਸ ਦਾ ਹੈ, ਕੀਰਤਨ ਸੋਹਿਲਾ। ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਣੀ ਮਰਿਆਦਾ ਅਨੁਸਾਰ ਕੀਰਤਨ ਸੋਹਿਲਾ ਰਾਗੀ ਸਿੰਘ ਗਾ ਕੇ ਕੀਰਤਨ ਦੁਆਰਾ ਪੜਿਆ ਕਰਦੇ ਸਨ, ਸੋ ਇਸ ਤਰ੍ਹਾਂ ਕੀਰਤਨ ਸੋਹਿਲਾ ਨਾਮ ਪਿਆ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਾਵਨ ਅੱਖਰੀ ਦੀ ਦਾਤ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਜਿੱਥੇ ਪੁਰਾਣੀਆਂ 5 ਬਾਣੀਆਂ ਅਤੇ ਨਾਲ ਜੋ 10ਵੇਂ ਪਾਤਸ਼ਾਹ ਨੇ ਫਿਰ ਕਿਰਪਾ ਕੀਤੀ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਸ੍ਰੀ ਅਨੰਦ ਸਾਹਿਬ, ਸ਼ਾਮ ਨੂੰ ਰਹਿਰਾਸ, ਫਿਰ ਰਾਤ ਨੂੰ ਕੀਰਤਨ ਸੋਹਿਲਾ, ਇਉਂ ਗੁਰਾਂ ਨੇ ਜੋ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਬੜੇ ਪੁਰਾਤਨ ਸਿੰਘ ਸਾਰੇ ਹੀ 25 ਪਾਠ ਸੁਭਾਵਕ ਹੀ ਕਰਿਆ ਕਰਦੇ ਸਨ, ਕਿਉਂਕਿ ਸਮਾਂ ਉਹਨਾਂ ਪਾਸ ਜ਼ਿਆਦਾ ਸੀ, ਦੂਸਰਾ ਪ੍ਰੇਮ ਬਹੁਤ ਜ਼ਿਆਦਾ ਸੀ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਸੋ ਇਸ ਤਰ੍ਹਾਂ ਮਹਾਰਾਜ ਦੀ ਪਾਵਨ ਬਾਣੀ ਦੇ ਅਭਿਆਸ ਕਰਨ ਵਿੱਚ ਬਹੁਤ ਗੁਰਸਿੱਖਾਂ ਦੇ ਨਾਮ ਆਉਂਦੇ ਹਨ, ਇਹਦੇ ਨਾਲ ਬੜੀ ਕਿਰਪਾ ਹੁੰਦੀ ਹੈ, ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸੋ ਆਓ, ਸਤਿਗੁਰੂ ਮਹਾਰਾਜ ਜੀ 38ਵੀਂ ਪੌੜੀ ਦੀ ਦਾਤ ਬਖਸ਼ਿਸ਼ ਕਰਦੇ ਨੇ ਆਪਾਂ ਨੂੰ। ਬੇਨਤੀ ਹੋਈ ਹੈ ਕਿ ਆਪ ਜੀ ਨੇ ਪਰਮੇਸ਼ਰ ਦਾ ਜੋ ਜਸ ਕਥਨ ਕਰਨਾ ਸੋਨੇ ਵਾਂਗ ਕਿਹਾ। ਸੋ ਜਿਵੇਂ ਸੋਨੇ ਦੇ ਘੜਨ ਦੀ ਵਿਧੀ ਹੈ ਜਿਹੜੀ, ਉਹਦੇ ਲਈ ਸੁਨਿਆਰਾ ਭੱਠੀ ਬਾਲਦਾ ਹੈ, ਲੋਹੇ ਦੀ ਐਰਨ ਰੱਖਦਾ ਹੈ, ਫਿਰ ਖੱਲਾ ਹੁੰਦਾ ਹੈ, ਧੁਆਂਕਣੀ, ਕੁਠਾਲੀ ਆਦਿਕ, ਅਤੇ ਫਿਰ ਇੱਕ ਛੋਟੀ ਜਿਹੀ ਥੌੜੀ ਹੁੰਦੀ। ਸੋ ਇਸੇ ਤਰ੍ਹਾਂ ਹੀ ਫਿਰ ਪਰਮੇਸ਼ਰ ਦੇ ਜਸ ਰੂਪ ਸੋਨੇ ਦੇ ਘਾੜਤ ਘੜਨ ਵਾਸਤੇ ਜਿਹੜੀ ਅੰਦਰ ਅੰਤਰੀਵ ਸਾਡੇ ਭੱਠੀ ਹੈ, ਕੁਠਾਲੀ ਹੈ, ਸੁਨਿਆਰਾ ਹੈ, ਅੱਗ ਆਦਿਕ, ਐਰਨ ਆਦਿਕ ਅੰਦਰ ਜੋ ਹੈ, ਉਹ ਵੀ ਕੈਸੇ ਹੁੰਦੇ ਨੇ, ਆਪਨੇ ਕਿਰਪਾ ਕਰਕੇ ਉਹ ਵੀ ਹੁਣ ਦੱਸਣੇ, ਕਿਉਂਕਿ ਅਖੀਰ ਤੱਕ ਸਿੱਧ ਮਹਾਰਾਜ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾਤ ਜਾਤ ਅੱਖਰ ਕਈ ਤਰ੍ਹਾਂ ਦਾ ਹੁੰਦਾ, ਇੱਕ ਹੁੰਦੀ ਜੱਤ, ਜੱਤ ਕਹਿੰਦੇ ਨੇ ਬਹੁਤ ਸਾਰੇ ਰਿੱਛ ਆਦਿਕ ਦੇ ਜਿਵੇਂ ਵਾਲ ਹੁੰਦੇ ਨੇ, ਜੱਤ ਸ਼ੇਰ ਦੀ ਧੌਣ ਦੇ ਉੱਤੇ ਗਰਦਨ ਤੇ ਜੱਤ ਹੁੰਦੀ। ਸੋ ਇਸ ਤਰ੍ਹਾਂ ਇਹ ਪਾਠ ਤੱਤੇ ਨੂੰ ਔਂਕੜ ਅਦਕ ਤੋਂ ਬਿਨਾਂ ਬੋਲਣਾ ਜਾ ਤੋਂ ਪੋਲਾ ਜਿਹਾ, ਜਾ ਤੋਂ ਪਾ ਹਾਰਾ, ਪੱਪੇ ਕੰਨਾ ਹਾਹੇ ਕੰਨਾ ਰਾਰੇ ਕੰਨਾ, ਜਾ ਤੋਂ ਪਾ ਹਾਰਾ ਭਾਵ ਸਾਰੀਆਂ ਇੰਦਰੀਆਂ ਨੂੰ ਜਿੱਤਣਾ, ਜਿਹੜਾ ਜਿੱਤ ਲੈਣਾ ਸਾਰੀਆਂ ਇੰਦਰੀਆਂ ਦਾ, ਜਤ ਰੱਖਣਾ ਹੈ ਜਿਹੜਾ, ਆਪਣੇ ਜਤ ਸਤ ਵਿੱਚ ਕਾਇਮ ਰਹਿਣਾ ਜਿਹੜਾ, ਮਹਾਰਾਜ ਕਹਿੰਦੇ ਇਹੀ ਪੱਠੀ ਬਣਾਵੇ ਸਭ ਤੋਂ ਪਹਿਲਾਂ, ਜਾਂ ਇਹੀ ਪਹਾੜਾਂ ਤੋਂ ਭਾਵ ਹੁੰਦੀ ਹੈ, ਜਿਵੇਂ ਦੁਕਾਨ ਜਾਂ ਪੁਰਾਣੇ ਅੱਖਰ ਕਾਰਖਾਨਾ ਵਰਕਸ਼ਾਪ ਜਿੱਥੇ ਬਹਿ ਕੇ ਸੁਨਿਆਰਾ ਅੰਦਰ ਸੋਨੇ ਦੀ ਘਾੜਤ ਕਰਦਾ, ਉਹਦੇ ਮਿਸਤਰੀ ਅੰਦਰ ਲੱਗੇ ਹੁੰਦੇ ਨੇ, ਦੁਕਾਨ ਉੱਤੇ ਤਾਂ ਵੇਚਿਆ ਜਾਂਦਾ ਹੈ ਕੇਵਲ, ਜਿੱਥੇ ਘਾੜਤ ਘੜਦਾ ਹੈ ਉਹ ਕਾਰਖਾਨਾ ਜਿਹੜਾ ਪਹਾੜਾਂ ਤੋਂ ਭਾਵ ਕਾਰਖਾਨਾ ਬਣਾਵੇ ਜਾਤ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਤ ਰੱਖੇ ਬੰਦਾ ਇਨਸਾਨ, ਕਿਉਂਕਿ ਇਹ ਕਲਯੁੱਗ ਦੇ ਅੰਦਰ ਜਾਤ ਰੱਖਣਾ ਬਹੁਤ ਜ਼ਿਆਦਾ ਔਖਾ ਹੈ। ਸੋ ਕਈ ਪ੍ਰਕਾਰ ਦਾ ਜਾਤ ਮਹਾਰਾਜ ਨੇ ਦੱਸਿਆ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਗ੍ਰਿਸ਼ਤੀ ਦਾ ਜਾਤ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਮਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਪਰਤਰੀਆਰੂ ਦੀਰਘ ਸਮਾਨ ਲੱਗ ਜਾਵੇਦ ਔਰ ਜਨਨੀ ਭਗਨੀ ਸੁਤਾ ਰੂਪ ਕੈ ਨਿਹਾਰੀ ਹੈ। ਸੋ ਮਹਾਰਾਜ ਫਰਮਾਉਂਦੇ ਨੇ ਸੋ ਗਿਰਹੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ, ਐਸਾ ਬਣ ਕੇ ਰਹੇ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ। ਇਸ ਤਰ੍ਹਾਂ ਅੱਠ ਅੰਗਾਂ ਕਰਕੇ ਵਿਹੰਗਮ ਨੂੰ ਜਤੀ ਰਹਿਣ ਦਾ ਹੁਕਮ ਹੋਇਆ। ਜਿਹੜੇ ਵਿਹੰਗਮ ਨੇ ਡੇਰਿਆਂ ਚ ਰਹਿਣ ਵਾਲੇ, ਉਹਨਾਂ ਨੂੰ ਹੁਕਮ ਹੈ। ਕਲਯੁਗ ਦਾ ਇਤਨਾ ਭਾਰੀ ਪ੍ਰਭਾਵ ਹੋਣ ਕਰਕੇ ਇੰਨਾ ਜ਼ਿਆਦਾ ਜਤੀ ਸਤੀ ਕਰੋੜਾਂ ਵਿੱਚੋਂ ਬਿਰਲਾ ਹੀ ਇਨਸਾਨ ਮਿਲਦਾ। ਜਤ ਵਾਹਿਗੁਰੂ ਰਖਾਵੇ, ਸਿਰ ਤੇ ਸਤਿਗੁਰੂ ਹਮੇਸ਼ਾ ਪਹਿਰਾ ਰੱਖਣ, ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੀ ਜੀਵ ਜਤ ਸਤ ਵਿੱਚ ਕਾਇਮ ਰਹਿ ਸਕਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸਿੱਧੋ ਜਿਹੜਾ ਸਾਰਿਆਂ ਨਾਲੋਂ ਪਹਿਲਾਂ, ਜਦੋਂ ਬੰਦੇ ਕੋਲ ਕਾਰਖਾਨਾ ਹੈ ਤਾਂਹੀਓ ਅੱਗੇ ਘਾੜਤ ਘੜੇਗਾ। ਜੇ ਬੰਦੇ ਕੋਲ ਜਤ ਸਤ ਨਹੀਂ, ਉਹ ਭਗਤੀ ਵਿੱਚ ਕਾਮਯਾਬ ਨਹੀਂ ਹੁੰਦਾ। ਬਹੁਤ ਸਾਰੇ ਲੋਕ ਐਸਾ ਕਹਿੰਦੇ ਅਸੀਂ ਬੜਾ ਕਰਦੇ ਹਾਂ, ਮਨ ਨਹੀਂ ਟਿਕਦਾ, ਪ੍ਰਾਪਤੀ ਨਹੀਂ ਹੁੰਦੀ, ਇਹੀ ਕਮੀ ਹੁੰਦੀ ਉਹਨਾਂ ਦੇ ਅੰਦਰ ਬਹੁਤੀ ਜ਼ਿਆਦਾ, ਕਿ ਜਤ ਸਤ ਵਿੱਚ ਉਹ ਢਿੱਲੇ ਪੈ ਜਾਂਦੇ ਨੇ। ਮਨ ਕਰਕੇ ਜਤੀ ਰਹਿਣਾ ਬਹੁਤ ਔਖਾ ਹੈ। ਜਿਹੜੇ ਮਨ ਕਰਕੇ ਜਤੀ ਰਹਿੰਦੇ ਨੇ ਉਹ ਅਤਰਥੀ ਯੋਧੇ ਮੰਨੇ ਜਾਂਦੇ ਨੇ। ਸਰੀਰ ਕਰਕੇ ਜਤੀ ਰਹਿਣਾ ਇਹ ਵੀ ਮੰਨੇ ਜਾਂਦੇ ਨੇ ਕਿ ਤਕੜੇ ਯੋਧੇ ਸਰੀਰ ਕਰਕੇ ਬਚਿਆ। ਇਸੇ ਪ੍ਰਕਾਰ ਅੱਖਾਂ ਕਰਕੇ ਜਤੀ ਰਹਿਣਾ, ਕੰਨਾਂ ਕਰਕੇ ਜਤੀ ਰਹਿਣਾ, ਮਾੜੀ ਗੱਲ ਨਾ ਸੁਣਨੀ, ਮਾੜੀ ਗੱਲ ਨਾ ਦੇਖਣੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨ ਦੇ ਅੰਦਰ ਵਿਕਾਰ ਭਾਵਨਾ ਜਿਹਦੀ ਆਵੇ ਹੀ ਨਾ। ਛੇ ਜਤੀ ਮਹਾਰਾਜ ਨੇ ਬਾਣੀ ਦੇ ਅੰਦਰ ਲਿਖੇ ਨੇ, ਛੇ ਜਤੀ ਮਾਇਆ ਕੇ ਬੰਦਾ ਗਾਵਨ ਤੁਧਨੋਂ ਜਤੀ ਸਤੀ ਸੰਤੋਖੀ। ਸੋ ਜਤੀ ਦੇ ਇਸੇ ਕਰਕੇ ਉਹਨਾਂ ਨੂੰ ਮਹਾਨ ਜਤੀ ਮੰਨਿਆ ਹੈ। ਜਿਵੇਂ ਲਕਸ਼ਮਣ ਜੀ ਹੋਏ ਨੇ, ਉਹਨਾਂ ਨੇ ਸਾਰੀ ਜ਼ਿੰਦਗੀ ਸੀਤਾ ਦੇ ਸਿਰਫ ਚਰਨਾਂ ਨੂੰ ਦੇਖ ਕੇ ਹੀ ਪਛਾਣਿਆ, ਉਹਨਾਂ ਨੂੰ ਕਦੇ ਮੁੱਖ ਵੱਲ ਦੇਖਿਆ ਹੀ ਨਹੀਂ। ਮਨ ਵਿੱਚ ਜਿਨ੍ਹਾਂ ਦੇ ਵਿਕਾਰ ਹੀ ਨਹੀਂ ਆਇਆ ਕਦੇ, ਸਾਰੇ ਜਤੀ ਇਸੇ ਕਰਕੇ। ਉਸ ਤੋਂ ਬਾਅਦ ਜਾ ਕੇ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਫਿਰ ਮਨ ਬਾਣੀ ਸਰੀਰ ਕਰਕੇ ਜਤੀਆਂ ਦੀ ਗਿਣਤੀ ਸ਼ੁਰੂ ਹੋਈ। ਪੁਰਾਣੇ ਸਮੇਂ ਵਿੱਚ ਵੀ ਹੋਏ ਜਤੀ ਬਹੁਤ। ਜਤ ਰੱਖਣਾ ਇੱਕ ਅੰਮ੍ਰਿਤ ਹੈ। ਸਰੀਰ ਦੀ ਸਾਰੀ ਤਾਕਤ, ਮਨ ਦੀ ਇਕਾਗਰਤਾ, ਪਰਮੇਸ਼ਰ ਦੀ ਖੁਸ਼ੀ ਜਤ ਵਿੱਚ ਹੈ। ਸੋ ਜਦੋਂ ਜਤ ਤੋਂ ਇਨਸਾਨ ਡੋਲਣਾ ਸ਼ੁਰੂ ਹੁੰਦਾ ਹੈ, 100 ਗੁਣੇ ਕੀਤੀ ਹੋਈ ਭਗਤੀ 99 ਗੁਣਾ ਖਤਮ ਹੋ ਜਾਂਦੀ, ਇੱਕੋ ਹੀ ਗੁਣਾ ਬਾਕੀ ਰਹਿ ਜਾਂਦੀ। ਇਸ ਕਰਕੇ ਉਹ ਆਪਣੇ ਆਪ ਨੂੰ ਇੰਨਾ ਸੰਭਾਲ ਕੇ ਰੱਖੇ, ਜਿਨ੍ਹਾਂ ਨੇ ਭਗਤੀ ਕਰਨੀ ਹੈ, ਕਿ ਜਾਤ ਵਿੱਚ ਮਨ ਕਾਇਮ ਰਹੇ, ਜੇ ਮਨ ਡੋਲ ਗਿਆ ਤਾਂ ਸਰੀਰ ਕਾਇਮ ਰਹੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜ਼ੁਬਾਨ ਕਰਕੇ ਜਤੀ ਹੋਣਾ, ਮਾੜੀ ਗੱਲ ਨਾ ਸੁਣਨੀ ਨਾ ਬੋਲਣੀ। ਤਾਂ ਸਤਿਗੁਰੂ ਮਹਾਰਾਜ ਨੇ ਸਿੱਧਾਂ ਨੂੰ ਇਹ ਸਮਝਾਇਆ, ਜਿੱਥੇ ਸਾਰੀ ਦੁਨੀਆਂ ਨੂੰ ਸਮਝਾਇਆ, ਧੀਰਜ ਸੁਨਿਆਰੋ ਅਤੇ ਬਹੁਤ ਸਾਰਾ ਧਨ ਦੌਲਤ ਦੀ ਪ੍ਰਾਪਤੀ ਅਤੇ ਇਹਦੀ ਨਿਵਿਰਤੀ ਵਿੱਚ ਸੁੱਖ ਦੁੱਖ ਵਿੱਚ ਧੀਰਜ ਰੱਖਣਾ। ਧਨ ਆ ਗਿਆ ਅਤੇ ਧਨ ਚੱਲਿਆ ਗਿਆ। ਜਿਹੜਾ ਧੀਰਜ ਹੈ, ਇਹ ਜਤ ਤੋਂ ਬਿਨਾਂ ਧੀਰਜ ਨਹੀਂ ਆਉਂਦਾ। ਜਤੀ ਬੰਦਾ ਬਹੁਤ ਧੀਰਜਵਾਨ ਹੁੰਦਾ। ਜਿਹੜੇ ਬੰਦੇ ਅੰਦਰ ਜਤ ਨਹੀਂ, ਉਹ ਕਾਹਲਾ ਪੈਂਦਾ ਰਹਿੰਦਾ, ਕਿਉਂਕਿ ਹੋਛਾ ਹੋ ਜਾਂਦਾ, ਉਹ ਭੜਕਦਾ ਫਿਰਦਾ ਥਾਂ ਥਾਂ ਦੇ ਉੱਤੇ। ਮਨ ਦੀ ਇਕਾਗਰਤਾ ਟਿਕਾਓ, ਸਤਿਗੁਰੂ ਜਾਣਦੇ ਨੇ। ਸਤਿਗੁਰੂ ਆਪਣੇ ਸਿੱਖ ਨੂੰ ਬਚਾ ਕੇ ਰੱਖਣ, ਸਤਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਕਿਉਂ ਸਤਿਗੁਰੂ ਦੀ ਕਿਰਪਾ ਹੁੰਦੀ ਸਿੱਖ ਦੇ ਉੱਤੇ। ਕਿ ਧੀਰਜ ਵੱਡੀ ਚੀਜ਼ ਹੈ। ਧੀਰਜ ਜੱਜੇ ਨੂੰ ਔਂਕੜ ਵੀ ਹੈ, ਸੱਸੇ ਨੂੰ ਔਂਕੜ, ਰਾਰੇ ਨੂੰ ਔਂਕੜ, ਸੁਨਿਆਰ, ਇਹ ਸੁਨਿਆਰਾ ਬਣਾਉਣਾ ਕਰੇ ਧੀਰਜ ਰੂਪ। ਪਦਾਰਥਾਂ ਦੀ ਪ੍ਰਾਪਤੀ ਵਿੱਚ ਖੁਸ਼ ਨਾ ਹੋਵੇ ਅਤੇ ਪਦਾਰਥਾਂ ਦੀ ਜਾਣ ਤੇ ਔਖੇ ਸਮੇਂ ਤੇ ਦੁਖੀ ਨਾ ਹੋਵੇ। ਮਨ ਦੇ ਅੰਦਰ ਇਉਂ ਨਿਸ਼ਚਾ ਕਰੇ ਕਿ ਮੇਰੇ ਪਾਸ ਸੰਪਦਾ ਰਹੀ ਹੋਈ ਨਹੀਂ ਅਤੇ ਬਿਪਤਾ ਵੀ ਨਹੀਂ ਰਹਿਣੀ ਸੰਸਾਰ ਦੇ ਵਿੱਚ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ, ਸੰਪੈ ਦੇਖ ਨਾ ਹਰਖੀ ਹੈ, ਬਿਪਤ ਦੇਖ ਨਾ ਰੋਏ। ਪੈਸਾ ਦੇਖ ਕੇ ਬਾਹਲਾ ਖੁਸ਼ ਨਾ ਹੋਵੇ ਅਤੇ ਜਦੋਂ ਬਿਪਤਾ ਪੈ ਜੇ ਬਾਹਲਾ ਰੋਵੇ ਨਾ। ਫਿਰ ਜਿਉਂ ਸੰਪੈ ਤਿਉਂ ਬਿਪਤ ਹੈ, ਜਿਵੇਂ ਪੈਸਾ ਹੈ ਉਵੇਂ ਬਿਪਤਾ ਹੈ, ਦੋਨੋਂ ਇੱਕੋ ਜਿਹੇ ਹੀ ਨੇ। ਵਿਧ ਨੇ ਰਚਿਆ ਸੋ ਹੋਏ, ਜੋ ਵਿਧਾਤਾ ਨੇ ਰਚਿਆ ਹੈ ਉਹੀ ਹੋਣਾ। ਸੁੱਖ ਦੁੱਖ ਆਉਂਦੇ ਹੀ ਰਹਿਣੇ ਨੇ, ਅਪ ਡਾਊਨ ਜ਼ਿੰਦਗੀ ਚ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਏ ਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਸੋ ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਵੀ ਜਾਤ ਬਾਰੇ ਹੀ ਬਹੁਤ ਸੋਹਣਾ ਜੋ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਕਿ ਜਦੋਂ ਨੌਵੇਂ ਪਾਤਸ਼ਾਹ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ, ਸਾਨੂੰ ਇੱਕ ਗੱਲ ਕਹਿ ਦਿੱਤੀ, ਸੁੱਧ ਜਪ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇਹੋ ਤਿੰਨ ਤੁਮ ਨਿਤ ਵਡਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣ ਜਈ ਹੋ। ਸੋ ਇਸ ਤਰ੍ਹਾਂ ਮਹਾਰਾਜ ਨੇ ਜਾਤ ਦੇ ਵਿੱਚ ਕਾਇਮ ਰਹਿਣ ਵਾਸਤੇ ਖਾਲਸੇ ਨੂੰ ਹੁਕਮ ਕੀਤਾ ਅਤੇ ਕੁਰਹਿਤਾਂ ਤੋਂ ਬਚਣ ਲਈ ਹੁਕਮ ਕੀਤਾ। ਜੋ ਕੁਰਹਿਤ, ਇੱਕ ਹੁੰਦੀ ਰਹਿਤ, ਇੱਕ ਹੁੰਦੀ ਕੁਰਹਿਤ, ਰਹਿਤ ਤੋਂ ਉਲਟ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁੱਕਾ, ਹਜਾਮਤ, ਹਲਾਲੋ, ਹਰਾਮ, ਇਹਨਾਂ ਚਾਰ ਕੁਰਹਿਤਾਂ ਤੋਂ ਮੇਰਾ ਖਾਲਸਾ ਬਚ ਕੇ ਰਹੇ। ਤੰਬਾਕੂ ਆਦਿਕ ਤੋਂ, ਕੇਸਾਂ ਦੀ ਬੇਅਦਬੀ ਤੋਂ। ਸੋ ਇਸੇ ਪ੍ਰਕਾਰ ਕਿਸੇ ਵੀ ਪ੍ਰਕਾਰ ਦਾ ਜੋ ਗਲਤ ਖਾਣਾ, ਖੁਦ ਨੂੰ ਪਤਾ ਕਿ ਦਾਲ ਰੋਟੀ ਦਾ ਹੀ ਅਮਲ ਕਿਹਾ ਖਾਲਸੇ ਨੂੰ, ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਅਮਲ ਪ੍ਰਸਾਦੇ ਕਾ, ਇਹ ਤਿੰਨ ਅੱਖਰ ਲਿਖੇ ਤਾਂ ਹੋਏ ਨੇ ਰਹਿਤਨਾਮੇ ਵਿੱਚ। ਇਸ ਕਰਕੇ ਮਹਾਰਾਜ ਨੇ ਕਿਹਾ, ਕਿਸੇ ਪ੍ਰਕਾਰ ਦਾ ਵੀ ਮੀਟ, ਆਂਡਾ, ਸ਼ਰਾਬ, ਇਹ ਗਲਤ ਚੀਜ਼ਾਂ ਖਾਣ ਤੋਂ ਮਨਾ ਕੀਤੀਆਂ ਨੇ ਮਹਾਰਾਜ ਨੇ। ਸਾਨੂੰ ਕੋਈ ਸ਼ੌਂਕ ਨਹੀਂ ਗਾ ਵੀ ਮੈਨੂੰ ਕਿਹੜੇ ਲਾਲਚ ਨਹੀਂ ਵੀ ਮੈਨੂੰ ਮੇਰੇ ਘਰ ਫਿਰ ਚੈੱਕ ਆਉਣਗੇ ਬਹੁਤ ਇਸ ਗੱਲ ਦੇ ਵੀ ਮੈਨੂੰ ਕੋਈ ਵਡਿਆਈ ਮਿਲਣ ਵਾਲੀ ਆ, ਵੀ ਜਾਂ ਮੈਂ ਪ੍ਰੈਸ ਕਰਕੇ ਆਪਦੇ ਕੋਲੋਂ ਕੋਈ ਗੱਲ ਕਹਿਣਾ। ਜੋ ਨਿਸ਼ਚੇ ਕਰਕੇ ਗੱਲ ਸਹੀ ਆ ਉਹੀ ਗੱਲ ਕਹਿਣੀ ਆ। ਜੋ ਮੈਂ ਆਪਣੀ ਜ਼ਿੰਦਗੀ 'ਚ ਆਪਣੇ ਪ੍ਰੈਕਟੀਕਲ 'ਚ ਸੋਚ ਵਿਚਾਰ ਕਰਦਾ ਕਿ ਜਦ ਰੋਟੀ ਖਾ ਕੇ, ਦੁੱਧ ਪੀ ਕੇ ਇੰਨੇ ਵਿਕਾਰ ਫੁਰਦੇ ਆ, ਅਤੇ ਮਾਸ ਖਾ ਕੇ ਕਿੰਨੇ ਕੁ ਵਿਕਾਰ ਫੁਰਨਗੇ, ਆਂਡੇ ਖਾ ਕੇ ਕਿੰਨਾ ਕੁ ਬੰਦਾ ਜਤੀ ਸਤੀ ਰਹਿ ਸਕਦਾ। ਉਹ ਤਾਂ ਗਰਮੀ ਬਹੁਤ ਹੁੰਦੀਆਂ ਚੀਜ਼ਾਂ, ਸੰਭਾਲ ਹੀ ਨਹੀਂ ਹੁੰਦੀ ਸਰੀਰ ਤੋਂ। ਸੋ ਇਸ ਕਰਕੇ ਜਿਨ੍ਹਾਂ ਨੇ ਭਜਨ ਬੰਦਗੀ ਕਰਨੀ ਹੈ, ਜਿਹਨੇ ਮਨ ਨੂੰ ਟਿਕਾਉਣਾ, ਮੈਂ ਉਹਦੀ ਗੱਲ ਕਰਦਾ। ਜਿਹਨੇ ਸਾਰਾ ਦਿਨ ਵਿਸ਼ਿਆਂ ਵਿਕਾਰਾਂ ਵੱਲ ਹੀ ਧਿਆਨ ਰੱਖਣਾ, ਜ਼ਬਾਨ ਦੇ ਸਵਾਦ ਵਿੱਚ ਹੀ ਫਸਿਆ ਹੋਇਆ, ਅਸੀਂ ਉਹਨਾਂ ਨੂੰ ਕੁਛ ਵੀ ਨਹੀਂ ਕਹਿੰਦੇ। ਅਸੀਂ ਕਿਹੜਾ ਬਾਂਹ ਫੜਦੇ ਕਿਸੇ ਦੀ ਆ ਕੇ ਵੀ ਤੂੰ ਆਹ ਨਾ ਕਰ। ਕੇਵਲ ਆਜ਼ਾਦੀ ਹੈ ਬੋਲਣ ਦੀ ਸਟੇਜ ਤੇ, ਇਸ ਗੱਲ ਦੀ ਕਿ ਸਹੀ ਗੱਲ ਕਹੀ ਜਾਵੇ। ਆਪਾਂ ਨੇ ਕਿਸੇ ਦੇ ਪ੍ਰਭਾਵ ਨੂੰ ਨਹੀਂ ਮੰਨਣਾ। ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠ ਕੇ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹੀ ਸਿੱਖਿਆ ਨੂੰ ਬੋਲਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕਰਕੇ ਕਿਹਾ ਹਰਾਮ, ਇਹ ਹਰਾਮ ਅੱਖਰ ਵਿੱਚ ਆ ਜਾਂਦਾ, ਜਤ ਪਹਾਰਾ ਭਾਵ ਹਰਾਮ ਹੁੰਦਾ, ਪਰਾਏ ਥਾਵਾਂ ਤੇ ਜਾ ਕੇ ਖੇ ਖਾਣੀ ਆਦਿਕ। ਮਹਾਰਾਜ ਨੇ ਕਿਹਾ ਚਾਰ ਕ੍ਰਹਿਤਾਂ ਤੋਂ ਖਾਲਸਾ ਬਚ ਕੇ ਰਹੇ। ਇਸ ਕਰਕੇ ਸਤਿਗੁਰੂ ਨੇ ਜਦੋਂ ਆਪਾਂ ਨੂੰ ਜਾਤ ਬਖਸ਼ਿਆ, ਇਹ ਠੀਕ ਹੈ ਇਹਨਾਂ ਨੂੰ ਜਿੱਤਣ ਲੱਗਿਆਂ ਬਹੁਤ ਦੇਰ ਲੱਗ ਜਾਂਦੀ, ਜਿਵੇਂ ਨੀਂਦ ਨੂੰ ਸੈੱਟ ਕਰਦਿਆਂ ਕਰਦਿਆਂ ਕਾਫੀ ਸਮਾਂ ਲੱਗ ਜਾਂਦਾ, ਖਿੱਚ ਖਿੱਚ ਕੇ ਠੀਕ ਕਰਨੀ ਪੈਂਦੀ ਹੈ, ਇਹ ਫੇਰ ਭਾਰੂ ਹੋ ਜਾਂਦੀ, ਭੁੱਖ ਵੀ ਬਹੁਤ ਔਖੀ ਠੀਕ ਹੁੰਦੀ ਹੈ, ਨੀਂਦ ਤੇ ਵੀ ਕੰਟਰੋਲ ਕਰਨਾ ਬਹੁਤ ਔਖਾ, ਇਹਨੂੰ ਘਟਾ ਕੇ ਥੋੜੇ ਤੱਕ ਲੈ ਆਉਣਾ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਧੀਰਜ ਵਿੱਚ ਆ ਜਾਓ, ਧੀਰਜ ਮਨ ਨੇ ਕਾਹਲਾ ਨਾ ਪੈਣਾ, ਜਿਵੇਂ ਸੰਤਾਂ ਮਹਾਤਮਾ ਦਾ ਮਨ ਬਹੁਤ ਧੀਰਜ ਵਿੱਚ ਹੁੰਦਾ, ਆਪਣਾ ਮਨ ਧੀਰਜ ਸਹਿਤ ਕਰੇ। ਸੰਤ ਕਿਹਨੂੰ ਕਿਹਾ, ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨ ਹੈ। ਕਹਿੰਦੇ ਨੇ ਜਿਹੜੀ ਸਹਿਣਸ਼ੀਲਤਾ ਹੈ ਸੰਤਾਂ ਵਾਂਗ ਰੱਖੇ, ਮਿੱਤਰਸ ਦੁਰਜਨ ਹੈ। ਖੋਟੇ ਪੁਰਸ਼ ਅਤੇ ਮਿੱਤਰ ਇੱਕੋ ਹੀ ਲੱਗਦੇ ਨੇ, ਉਹਨਾਂ ਨੂੰ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ। ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਤੇ। ਹੁਣ ਅਨੇਕ ਪ੍ਰਕਾਰ ਦੇ, ਇੱਕ ਬੰਦਾ ਭੋਜਨ ਬਣਾ ਕੇ ਲਿਆਇਆ, ਥਾਲ ਭਰ ਕੇ ਸੋਹਣੀ 36 ਪ੍ਰਕਾਰ ਦੇ ਮਹਾਤਮਾ ਲਈ, ਇੱਕ ਪਾਸੇ ਨਿੰਦਕ ਜਿਹੜਾ ਹੈ ਆਵਦ ਹੁੰਦਾ ਸ਼ਸਤਰ ਲੈ ਕੇ, ਕੁਹਾੜਾ ਲੈ ਕੇ, ਤਲਵਾਰ ਲੈ ਕੇ, ਸੰਤ ਦੇ ਸਿਰ ਤੇ ਖੜਾ ਹੋਵੇ ਕਿ ਤੇਰੇ ਮਾਰ ਦੇਣੀ ਮੈਂ, ਇੱਕ ਪਾਸੇ ਭੋਜਨਾਂ ਦੇ ਥਾਲ ਲੈ ਕੇ ਪ੍ਰੇਮੀ ਖੜਾ। ਕਹਿੰਦੇ ਉਹ ਐਸੀ ਬਿਰਤੀ ਦੇ ਮਾਲਕ ਹੁੰਦੇ ਨੇ, ਉਹਨਾਂ ਨੂੰ ਦੋਨੋਂ ਇੱਕੋ ਜਿਹੇ ਲੱਗਦੇ ਨੇ। ਬਿਰਤੀ ਉੱਪਰ ਉਠਾ ਕੇ ਜੇ ਦੇਖੀਏ, ਜਿਹੜਾ ਥਾਲ ਲੈ ਕੇ ਪ੍ਰੇਮੀ ਖੜਾ ਉਹ ਕਹਿੰਦੇ ਇਹਦੇ ਵਿੱਚ ਵੀ ਨਿਰੰਕਾਰ ਦੀ ਜੋਤ ਹੈ, ਜਿਹੜਾ ਕੁਹਾੜਾ ਲੈ ਕੇ ਖੜਾ ਇਹ ਚ ਵੀ ਤੂੰ ਹੀ ਬੈਠਾ, ਮੈਂ ਕਿਹਨੂੰ ਮਾੜਾ ਕਹਿ ਦਿਆਂ, ਇਹ ਤੇਰਾ ਹੀ ਪ੍ਰੇਰਿਆ ਹੋਇਆ, ਆਹ ਵੀ ਤੇਰਾ ਹੀ ਪ੍ਰੇਰਿਆ ਹੋਇਆ, ਤੁਸੀਂ ਤਾਂ ਬੈਠੇ ਹੋ ਸਾਰਿਆਂ ਵਿੱਚ। ਇਸ ਕਰਕੇ ਉਹ ਬਿਰਤੀ ਜਿਹੜੀ ਆ ਸਿਮਰਨ ਦੇ ਦੁਆਰਾ ਹੀ ਉੱਪਰ ਉੱਠਦੀ ਹੈ। ਭਗਤੀ ਕਰਦਿਆਂ ਕਰਦਿਆਂ ਜਦੋਂ ਸਾਰਾ ਦਿਨ ਆਪਾਂ ਉਹ ਭਗਤੀ ਕਰਦੇ ਨਹੀਂ, ਸਾਰਾ ਦਿਨ ਧਿਆਨ ਜਿਹੜਾ ਇੱਧਰ ਉੱਧਰ ਰਹਿਣ ਕਰਕੇ ਸੰਤਾਂ ਮਹਾਤਮਾ ਦੀ ਅਤੇ ਗ੍ਰਿਸਤੀਆਂ ਦੀ, ਆਮ ਸੰਸਾਰੀ ਬੰਦਿਆਂ ਦੀ ਬਿਰਤੀ 'ਚ ਬਹੁਤ ਫਰਕ ਹੁੰਦਾ। ਸੋ ਜਿਵੇਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ, ਉਹਨਾਂ ਦੇ ਕੋਲ ਜਦੋਂ ਮਹਾਂਪੁਰਖ ਆਏ ਸੰਤ ਬਾਬਾ ਬਹਾਦਰ ਸਿੰਘ ਜੀ ਮਸਤੂਆਣੇ ਵਾਲੇ, ਇੱਕ ਵਾਰ ਕਹਿਣ ਲੱਗੇ ਜੀ ਸੰਸਾਰੀ ਬੰਦੇ ਅਤੇ ਭਗਤ ਲੋਕ ਦਿਨੇ ਤਾਂ ਸੰਸਾਰੀ ਕੰਮ ਕਰਦੇ ਨੇ, ਭਗਤ ਲੋਕ ਜਿਹੜੇ ਨੇ ਉਹ ਦਿਨੇ ਭਗਤੀ ਕਰਦੇ ਨੇ, ਪਰ ਜਦੋਂ ਰਾਤ ਨੂੰ ਸੌਂ ਜਾਂਦੇ ਨੇ ਗ੍ਰਿਸਤੀ ਬੰਦੇ ਵੀ ਭਗਤ ਵੀ, ਉਦੋਂ ਤਾਂ ਇੱਕੋ ਜਿਹੀ ਅਵਸਥਾ ਹੁੰਦੀ, ਸੁੱਤੇ ਪਏ। ਮਹਾਂਪੁਰਖ ਕਹਿਣ ਲੱਗੇ ਨਹੀਂ ਫਰਕ ਹੁੰਦਾ, ਉਦੋਂ ਵੀ ਫਰਕ ਹੁੰਦਾ, ਗ੍ਰਿਸਤੀ ਸੁੱਤਾ ਪਿਆ ਕੀ ਸੋਚਦਾ ਅਤੇ ਭਗਤ ਜਨ ਤਾਂ ਨਾਮ ਹੀ ਜਪਦਾ। ਸੋ ਇਸ ਕਰਕੇ ਕਬੀਰ ਸੁਪਨੇ ਹੂੰ ਬਰੜਾਇਕ ਹੈ ਜੇ ਮੁੱਖ ਨਿਕਸ ਹੈ ਰਾਮ। ਸੁਪਨੇ ਵਿੱਚ ਭਗਤ ਰਾਮ ਦਾ ਨਾਮ ਲੈਂਦੇ ਨੇ, ਵਾਹਿਗੁਰੂ ਕਹਿੰਦੇ ਨੇ, ਨਾਮ ਜਪਦੇ ਨੇ। ਸੋ ਕਹਿਣ ਲੱਗਿਆ ਮਨ ਨੂੰ ਮਹਾਰਾਜ ਤਸੱਲੀ ਜੀ ਨਹੀਂ ਹੋਈ, ਕਿਵੇਂ ਕੋਈ ਉਦਾਹਰਣ ਦਿਓ। ਗੱਲਾਂ ਕਰਦਿਆਂ ਕਰਦਿਆਂ ਰਾਤ ਦੇ 12 ਵੱਜ ਗਏ ਸੀ, ਕਹਿੰਦੇ ਚੱਲ ਪਾਣੀ ਵਾਲਾ ਗੜਬਾ ਚੱਕ ਸਾਡਾ, ਚੱਕ ਕੇ ਲੈ ਕੇ ਤੁਰ ਪਏ। ਕਹਿੰਦੇ ਉਹ ਡਿਊਟੀ ਤੇ ਚੱਲਦੇ ਤੇਰੇ ਪਹਿਰੇਦਾਰਾਂ ਕੋਲ, ਉੱਥੇ ਪਹਿਰੇਦਾਰ ਦੇਖਿਆ ਰਾਤ ਨੂੰ ਘੂਕ ਸੁੱਤੇ ਪਏ ਆ, ਕੋਈ ਪਹਿਰਾ ਨਹੀਂ। ਕਹਿੰਦੇ ਮਾੜਾ ਜਿਹਾ ਪਾਣੀ ਦਾ ਛਿੱਟਾ ਮਾਰ ਇਹਨਾਂ ਤੇ। ਜਦੋਂ ਛਿੱਟਾ ਮਾਰਿਆ, ਇੱਕਦਮ ਆਪਣੇ ਹਥਿਆਰ ਫੜ ਕੇ ਆ ਗਏ, ਹੋਏ ਮਾਰ ਲਓ ਫੜ ਲਓ, ਰੌਲਾ ਪਾ ਤਾ, ਕਿਉਂਕਿ ਜਿਹਦੇ ਹੱਥ 'ਚ ਤਲਵਾਰ ਸੋਟਾ ਡਾਂਗ ਬੰਦੂਕ ਫੜੀ ਹੋਈ ਹੈ ਸਿਪਾਹੀ ਆ, ਹੁਣ ਤਾਂ ਆਪਣਾ ਰੌਲਾ ਪਾਉਣਾ ਵੀ ਪਤਾ ਨਹੀਂ ਕੀ ਹੋ ਗਿਆ। ਸੋ ਮਹਾਰਾਜਾ ਕਹਿਣ ਲੱਗਿਆ ਸਾਵਧਾਨ ਹੋ ਕੇ ਪਹਿਰਾ ਦਿਓ ਆਪਣਾ, ਕੋਈ ਗੱਲ ਨਹੀਂ, ਅਸੀਂ ਆ ਰਹੇ ਇੱਧਰ ਆਏ ਸੀ। ਬਾਅਦ ਜਿੱਥੇ ਸੰਤਾਂ ਦੇ ਨਾਲ ਦੇ 8-10 ਸੰਗੀ ਪਏ ਸੀ, ਕਹਿੰਦੇ ਹੁਣ ਇਹਨਾਂ 'ਤੇ ਛਿੱਟਾ ਮਾਰ, ਜਾਂ ਪਾਣੀ ਦਾ ਮਾੜਾ ਜਿਹਾ ਛਿੱਟਾ ਉੱਪਰ ਮਾਰਿਆ, ਉਹ ਸਾਰੇ ਸਤਸੰਗੀ ਇੱਕਦਮ ਉੱਠ ਕੇ ਬੈਠੇ ਹੋ ਕੇ ਆਖਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਧੰਨ ਨਿਰੰਕਾਰ, ਧੰਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਕਿਰਪਾ ਕਰ। ਸੋ ਉਸ ਵਕਤ ਰਾਜਾ ਮੰਨ ਗਿਆ, ਵਾਕਈ ਵੀ ਜਦੋਂ ਸੰਸਾਰੀ ਬੰਦਾ ਸੁੱਤਾ ਪਿਆ, ਉਹ ਸੁੱਤਾ ਪਿਆ ਵੀ ਪੈਸਿਆਂ 'ਚ ਧਿਆਨ ਹੈ, ਕੰਮਾਂ 'ਚ ਧਿਆਨ ਹੈ, ਬੱਚਿਆਂ 'ਚ ਧਿਆਨ ਹੈ, ਉਹਦਾ ਸੁਪਨਾ ਹੀ ਇਹੋ ਜਿਹੇ ਹੁੰਦੇ ਨੇ। ਰੱਬ ਦੇ ਪਿਆਰਿਆਂ ਦੇ ਧਿਆਨ ਜਿੱਥੇ ਹੁੰਦੇ ਨੇ, ਸੁੱਤਿਆਂ ਪਿਆ ਰਾਤ ਨੂੰ ਹਜ਼ੂਰ ਸਾਹਿਬ ਹੈ, ਕਦੇ ਪਟਨਾ ਸਾਹਿਬ ਹੈ, ਕਦੇ ਆਨੰਦਪੁਰ ਸਾਹਿਬ ਹੈ, ਕਦੇ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਕਦੇ ਮਹਾਰਾਜ ਦੇ ਹੋ ਰਹੇ ਨੇ, ਕਦੇ ਸਤਸੰਗਤ ਹੋ ਰਹੀ ਹੈ। ਇਸ ਤਰ੍ਹਾਂ ਆਪੋ ਆਪਣੀ ਬਿਰਤੀ ਹੈ, ਧਿਆਨ ਦਾ ਟਿਕਣਾ ਹੈ ਇੱਥੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਧੀਰਜ ਸਹਿਤ ਆਪਣੇ ਮਨ ਨੂੰ ਰੱਖਦੇ ਨੇ। ਨਾਲੇ ਸੰਤ ਅੱਖਰ ਜਿਵੇਂ ਸਟੂਡੈਂਟ ਹੈ, ਵਿਦਿਆਰਥੀ ਹੈ, ਜਿਹੜਾ ਨਰਸਰੀ ਦਾ ਬੱਚਾ, ਫਿਰ ਪਹਿਲੀ ਚ ਹੈ, ਦੂਸਰੀ ਚ ਹੈ, ਦਸਵੀਂ ਦਾ ਐਮ ਏ ਹੈ, ਪੀ ਐਚ ਡੀ ਕਰਦਾ, ਟ੍ਰਿਪਲ ਐਮ ਏ ਵੀ ਕਰ ਜੇ, ਰਹਿਣਾ ਤਾਂ ਉਹਨੇ ਵਿਦਿਆਰਥੀ ਹੋਈ ਹੈ। ਕਿਉਂਕਿ ਸਟੂਡੈਂਟ ਅੱਖਰ ਤਾਂ ਪਹਿਲੀ ਕਲਾਸ ਤੋਂ ਸ਼ੁਰੂ ਹੁੰਦਾ ਤੇ ਸਾਰੀ ਜ਼ਿੰਦਗੀ ਜਦ ਤੱਕ ਉਹ ਪੜ੍ਹਦਾ ਸਟੂਡੈਂਟ ਅੱਖਰ ਲੱਗੇ ਹੀ ਰਹਿਣਾ। ਸੋ ਇਸੇ ਪ੍ਰਕਾਰ ਐਸੇ ਅੱਖਰ ਜਿਹੜੇ ਨੇ, ਹੁਣ ਸੰਤ ਅੱਖਰ ਦੀ ਵਰਤੋਂ ਹਰੇਕ ਲਈ ਲੋਕ ਕਰ ਦਿੰਦੇ ਨੇ। ਵਾਸਤਵ ਦੇ ਵਿੱਚ ਪਹਿਲਾਂ ਪਤਾ ਹੀ ਨਹੀਂ ਹੁੰਦਾ ਕਿ ਕੌਣ ਕਿੱਥੇ ਕੁ ਖੜਾ। ਜਿਹਨਾਂ ਮਹਾਤਮਾ ਦੀ ਗੱਲ ਅਸੀਂ ਕਰਦੇ ਹਾਂ ਉਹ ਤਾਂ ਬਹੁਤ ਜ਼ਿਆਦਾ ਵੱਡੇ ਨੇ, ਅਸਲ ਵਿੱਚ ਹੈ ਹੀ ਮਹਾਤਮਾ ਉਹ ਸੀ। ਇਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ ਸੀ, ਬੜੀ ਪੁਰਾਣੀ ਗੱਲ ਹੈ, ਸਿੰਘ ਦੱਸਦੇ ਹੁੰਦੇ ਨੇ 1960-65 ਚ, ਕਹਿੰਦੇ ਭਾਈ ਕੋਈ ਸਮਾਂ ਆਊਗਾ ਕਿ ਬ੍ਰਹਮ ਗਿਆਨੀ ਮਹਾਤਮਾ ਦਾ ਕਾਲ ਪੈ ਜਾਵੇਗਾ, ਲੱਭਣਾ ਹੀ ਨਹੀਂ ਕਿੱਧਰ ਗਏ। ਇਸ ਕਰਕੇ ਕੇਵਲ ਲਿਬਾਸ ਦਾ ਨਾਮ ਨਹੀਂ ਹੈ, ਅਵਸਥਾ ਦਾ ਨਾਮ ਹੈ। ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ। ਸੰਤ ਮਹਾਰਾਜ ਨੇ ਸਾਰਾ ਦੱਸਿਆ ਹੋਇਆ। ਔਰ ਰੱਬ ਦੇ ਪਿਆਰਿਆਂ ਦੀ ਮਤ ਅਚਲ ਹੁੰਦੀ, ਅਹਰਣ ਮਤ। ਸੋ ਇਹ ਸ਼ਬਦ ਜਿਹੜਾ ਹੈ ਅਹਰਣ, ਐੜਾ ਹਾਹਾ ਰਾਰਾ ਅਣਾਣੇ ਸਿਹਾਰੀ, ਤਿੰਨੇ ਪਹਿਲੇ ਮੁਕਤੇ ਆ। ਅਸਲ ਵਿੱਚ ਇਹ ਉਹਦਾ ਵੈਸੇ ਅੱਖਰ ਹੈਗਾ ਐਰਣ, ਇੱਕ ਹੁੰਦਾ ਅੱਖਰ ਆਰਣ। ਜੇ ਆਰਣ ਅੱਖਰ ਹੋਵੇ ਤਾਂ ਉਹਨੂੰ ਕਹਿੰਦੇ ਭੱਠੀ, ਕੋਲੇ ਵਾਲੀ, ਜਿਹਦੇ ਵਿੱਚ ਸੁਨਿਆਰਾ ਕੁਠਾਲੀ ਰੱਖਦਾ। ਬਾਣੀ ਅੰਦਰ ਵੀ ਆਇਆ ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ। ਔਰ ਫਿਰ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ ਮਾਰੂ ਰਾਗ ਦੇ ਵਿੱਚ, ਕਾਇਆ ਆਰਣ ਮਨ ਵਿੱਚ ਲੋਹਾ। ਆਰਣ ਨਾਮ ਭੱਠੀ ਦਾ ਹੈ। ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਇਹ ਸ਼ਬਦ ਹੈ ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਸੋ ਇਸ ਤਰ੍ਹਾਂ ਇਹ ਜਿਹੜਾ ਆਰਣ ਸ਼ਬਦ ਹੈ ਅਤੇ ਅਹਰਣ ਸ਼ਬਦ ਹੈ, ਦੋ ਅਲੱਗ ਅਲੱਗ ਨੇ। ਅਹਰਣ ਹੁੰਦੀ ਲੋਹੇ ਦੀ, ਵੱਡਾ ਸਾਰਾ ਲੋਹੇ ਦਾ ਅਹਰਣ, ਜਿਹਦੇ ਉੱਤੇ ਰੱਖ ਕੇ ਫਿਰ ਥੌੜੀ ਨਾਲ। ਸੋ ਲੁਹਾਰ ਜਿਹੜਾ ਹੈ ਵੱਡੀ ਆਰਮ ਦੇ ਉੱਤੇ ਸਮਾਨ ਨੂੰ ਕੁੱਟ ਕੁੱਟ ਕੇ ਰੰਬੇ ਦਾਤੀਆਂ ਹੋਰ ਸਮਾਨ ਘੜਦਾ। ਸੁਨਿਆਰਾ ਛੋਟੀ ਜਿਹੀ ਆਰਣ ਹੁੰਦੀ ਉਹਦੇ ਕੋਲੇ, ਸੋ ਉਹ ਟਿਕ 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 ਕਰੀ ਜਾਂਦਾ ਸਾਰਾ ਦਿਨ। ਅਤੇ ਇਸੇ ਤਰ੍ਹਾਂ ਜਿਹੜੇ ਦੂਸਰੇ ਲੁਹਾਰ ਹੈ, ਕਹਿੰਦੇ 100 ਸੁਨਿਆਰ ਦੀ ਇੱਕ ਲੁਹਾਰ ਦੀ, ਲੁਹਾਰ ਦੀ ਇੱਕੋ ਹੀ ਬੜੀ ਆ, ਐਡੀ ਜ਼ੋਰ ਦੀ ਮਾਰਦਾ ਲੋਹੇ ਦੇ ਉੱਤੇ। ਪਰ ਗੁਣ ਵੱਖੋ ਵੱਖਰਾ ਹੋਣ ਕਰਕੇ ਸੋਨੇ ਦੀ ਘਾੜਤ ਘੜਨ ਲਈ ਛੋਟੀ ਆਹਰਣ, ਅਤੇ ਵੇਦ ਹੁੰਦਾ ਗਿਆਨ ਹਥਿਆਰ, ਹਥਿਆਰ ਹੁੰਦਾ ਥੌੜਾ। ਸੋ ਉਹਦੇ ਕੋਲ ਹੁੰਦੀ ਨਿੱਕੀ ਜੀ ਹਥੌੜੀ, ਇਹ ਗਿਆਨ ਦਾ ਹੈ। ਜਿਵੇਂ ਪ੍ਰਤੱਖ ਹਥਿਆਰਾਂ ਦੇ ਵੱਜਣ ਨਾਲ ਲੋਹੇ ਦੀ ਜਿਹੜੀ ਆਹਰਣ ਹੈ ਉਹ ਅਚਲ ਹੀ ਰਹਿੰਦੀ ਹੈ, ਹਿਲਦੀ ਨਹੀਂ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਗਿਆਨ ਹੈ ਨਾ, ਵੇਦ ਹਥਿਆਰ, ਗਿਆਨ ਹੀ ਹਥਿਆਰ ਹੈ ਸਾਡੇ ਪਾਸ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਵੇਂ ਮਰਜ਼ੀ ਕੋਈ ਬੋਲੀ ਜਾਵੇ, ਕਿਉਂਕਿ ਲੋਕਾਂ ਨੇ ਆਪਾਂ ਨੂੰ ਬਹੁਤ ਕੁਛ ਕਹਿਣਾ, ਪਰ ਅਹਰਣ ਮਤ, ਮਤ ਨੂੰ ਇੱਕ ਜਗ੍ਹਾ ਅਹਰਣ ਵਾਂਗੂ ਟਿਕਾ ਕੇ ਰੱਖਣਾ ਪੈਂਦਾ। ਬਹੁਤੇ ਲੋਕਾਂ ਨੂੰ ਸੱਚਾਈ ਸਚੂਈ ਦਾ ਕੋਈ ਨਹੀਂ ਪਤਾ ਹੁੰਦਾ, ਕਿਸੇ ਨੂੰ ਨਹੀਂ ਬਹੁਤਾ ਪਤਾ ਹੁੰਦਾ, ਕਿਉਂਕਿ ਸੱਚਾਈ ਦਾ ਪਤਾ ਜਿਹੜਾ ਅੰਤਰੀਵ ਸਾਰੀਆਂ ਚੀਜ਼ਾਂ ਨੇ, ਅਸਲੀਅਤ ਤੱਕ ਜਾਣਾ ਬਹੁਤ ਔਖਾ। ਸੰਸਾਰ ਦੀ ਤਾਂ ਇਹ ਚਾਲ ਹੈ ਕਿ ਇੱਕ ਗੱਲ ਦਾ ਮਾੜਾ ਜਿਹਾ ਇਸ਼ਾਰਾ ਜਿਹਾ ਕਰ ਦਿਓ, ਸਾਰੀ ਦੁਨੀਆ ਉਹੀ ਗੱਲ ਬੋਲਣ ਲੱਗ ਜਾਵੇਗੀ। ਅਸਲੀਅਤ ਜਿਹੜੀ ਹੈ ਉਹ ਬਹੁਤ ਕੋਹਾਂ ਦੂਰ ਹੈ ਸਾਰਿਆਂ ਤੋਂ। ਕਲਯੁੱਗ ਦਾ ਸਮਾਂ ਹੋਣ ਕਰਕੇ ਅਸਲੀਅਤ ਨੂੰ ਲੋਕ ਨਕਲੀ ਕਹਿੰਦੇ ਨੇ ਤੇ ਨਕਲੀ ਨੂੰ ਅਸਲੀ ਕਹਿੰਦੇ ਨੇ। ਕਲਯੁੱਗ ਦਾ ਸਮਾਂ ਹੈ ਇਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨ ਨੂੰ ਨਾ ਡੁਲਾਵੇ, ਮਨ ਨੂੰ ਡੁਲਾ ਲੈਂਦਾ। ਜਿਹੜੇ ਗੁਰੂ ਸਾਹਿਬ ਦੇ ਵਾਕ ਨੇ ਉਹਨਾਂ ਵਾਕਾਂ ਦੇ ਉੱਤੇ ਪਹਿਰਾ ਦੇ ਕੇ ਆਪਣੇ ਮਨ ਨੂੰ ਟਿਕਾ ਕੇ ਰੱਖੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਮਹਾਰਾਜ ਨੇ ਬਚਨ ਕੀਤਾ ਕਿ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਮਹਾਰਾਜ ਜੀ ਇਹ ਵੀ ਕਹਿੰਦੇ ਨੇ ਚਹੁ ਮੈਂ ਪੇਖਿਓ ਖਟ ਮੈਂ ਪੇਖਿਓ ਦਸ ਅਸ਼ਟੀ ਸਿਮਰਤ ਆਏ ਸਭ ਮਿਲ ਏਕੋ ਏਕ ਵਖਾਨੈ ਤੋ ਕਿਸ ਤੇ ਕਹੋ ਦਰਾਏ। ਸੋ ਇਸ ਤਰ੍ਹਾਂ ਦੇ ਜਿਹੜੇ ਬਚਨ ਨੇ ਗੁਰੂ ਸਾਹਿਬ ਦੇ ਸੁਣ ਕੇ ਅਸਲੀਅਤ ਨੂੰ ਵਿਚਾਰੇ ਕਿ ਗੁਰੂ ਸਾਹਿਬ ਨੇ ਬਚਨ ਕਾਹਦੇ ਪ੍ਰਥਾਏ ਕਹੇ ਨੇ, ਇਹਨਾਂ ਦਾ ਅਸਲ ਨਿਸ਼ਾਨਾ ਕੀ ਹੈ, ਆਪਣੀ ਮੱਤ ਨੂੰ ਡਲਾ ਕੇ ਉਲਟਾ ਨਿਸ਼ਚਾ ਨਾ ਕਰੇ। ਮਹਾਰਾਜ ਨੇ ਜਿਹੜੇ ਵਾਕ ਕਹੇ ਨੇ, ਹੁਣ ਇਉਂ ਤਾਂ ਹਰੇਕ ਬੰਦਾ ਹੀ ਆਪਣੀ ਮੱਤ ਮੁਤਾਬਕ ਅਰਥ ਕਰ ਲੈਂਦਾ, ਅਰਥ ਇਉਂ ਥੋੜੀ ਹੁੰਦੇ ਨੇ ਵੀ ਆਪਣੇ ਘਰੇ ਬੈਠੇ ਤੇ ਘਰੇ ਡਿਕਸ਼ਨਰੀ ਆਪਣੀ ਨਵੀਂ ਬਣਾ ਲਈ। ਸੋ ਜਿਵੇਂ ਕੋਈ ਖਾਣ ਪੀਣ ਵਾਲਾ ਬੰਦਾ ਕਹਿ ਰਿਹਾ ਸੀ ਕਿ ਖਾਣਾ ਪੀਣਾ ਪਵਿੱਤਰ ਹੈ, ਬਾਣੀ ਚ ਲਿਖਿਆ ਹੈ, ਜੋ ਮਰਜ਼ੀ ਖਾਈ ਜਾਓ ਜੀ, ਮਹਾਰਾਜ ਲਿਖਿਆ ਖਾਣਾ ਪੀਣਾ ਪਵਿੱਤਰ ਹੈ। ਇਹ ਤਾਂ ਖਰੜ ਗਿਆਨੀਆਂ ਵਾਲੀਆਂ ਗੱਲਾਂ ਘਰੇ ਬਹਿ ਕੇ ਗੱਲ ਬਣਾ ਲੈਣੀ, ਮਹਾਰਾਜ ਦਾ ਤਾਂ ਕਹਿਣ ਦਾ ਭਾਵ ਜਿਹੜਾ ਸੀ ਉਹ ਤਾਂ ਸਮਝਿਆ ਨਹੀਂ। ਮਹਾਰਾਜ ਦਾ ਤਾਂ ਮਤਲਬ ਹੈ ਕਿ ਭਗਤਾਂ ਦਾ ਖਾਣਾ ਪੀਣਾ ਜੋ ਪਵਿੱਤਰਤਾ ਵਾਲਾ ਖਾਣਾ ਖਾਂਦੇ ਨੇ ਭਗਤ, ਤੇ ਲੋਕਾਂ ਨੇ ਕੋਲੇ ਗੱਲਾਂ ਬਣਾ ਲਈਆਂ। ਹੁਣ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਜਿਹੜਾ ਬਚਨ, ਸਤਿਗੁਰੂ ਜਿਵੇਂ ਕਹਿੰਦੇ ਨੇ ਬਚਨ ਕਿ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਕਾਏ। ਸਤਿਗੁਰੂ ਦੇ ਬਹੁਤੇ ਬਚਨ ਐਸੇ ਨੇ ਜਿਹੜੇ ਭਾਵ ਅਰਥ ਦੇ ਨਾਲ ਜੁੜੇ ਹੋਏ ਨੇ। ਜਿਵੇਂ ਸਤਿਗੁਰੂ ਕਹਿੰਦੇ ਨੇ ਇਹੋ ਜੱਗ ਧੂਣੇ ਕਾ ਪਹਾੜ ਤੈ ਸਾਚਾ ਮਾਨਿਆ ਕਿਹ ਵਿਚਾਰ, ਇਹ ਸੰਸਾਰ ਧੂਏ ਦਾ ਪਹਾੜ ਹੈ ਤੇ ਜੇ ਕੋਈ ਨਿਆਣਿਆਂ ਵਾਂਗੂ ਕਹੇ ਧੂੰਆਂ ਦਿਖਦਾ ਤਾਂ ਹੈ ਨੀ ਕਿਤੇ। ਗੱਲ ਤਾਂ ਸਮਝਾਉਣ ਦੀ ਹੈ ਵੀ ਸਤਿਗੁਰੂ ਕੀ ਸਮਝਾ ਰਹੇ ਨੇ। ਇਉਂ ਜਿਹੜਾ ਹੈ ਮਨ ਦੀ ਇਕਾਗਰਤਾ ਬਣਾ ਕੇ ਮਨ ਨੂੰ ਡਲਾਵੇ ਨਾ। ਜਿਵੇਂ ਮੈਂ ਬਹੁਤ ਸਾਰੀਆਂ ਵਿਚਾਰਾਂ ਰੱਖਦਾ ਆਪਣੀਆਂ, ਬਹੁਤ ਸਾਰੀਆਂ ਗੱਲਾਂ, ਲੋਕ ਇਹ ਸਮਝਦੇ ਨੇ ਵੀ ਇਹਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ, ਵੀ ਸਾਨੂੰ ਜ਼ਿਆਦਾ ਪਤਾ। ਬਹੁਤ ਦੁਨੀਆਂ ਨੂੰ ਐਸਾ ਹੀ ਹੁੰਦਾ ਕਿ ਫਲਾਨੇ ਵਿਦਵਾਨ ਨੇ ਤਾਂ ਐਂ ਕਿਹਾ, ਫਲਾਨੇ ਨੇ ਐਂ ਕਿਹਾ। ਨਹੀਂ, ਕੋਈ ਮੈਨੂੰ ਵਡਿਆਈ ਲੈਣ ਦੀ ਇੱਛਾ ਨਹੀਂ ਹੈ, ਮੈਨੂੰ ਕਹੇ ਨਹੀਂ ਕਿ ਮੈਨੂੰ ਇਨਾਮ ਦਿਓ। ਅਕਸਰ ਸਾਡੀ ਵੀ ਤਾਂ ਸਾਰੀ ਜ਼ਿੰਦਗੀ ਲੰਘੀ ਇਸ ਪਾਸੇ ਨੂੰ, ਅਸੀਂ ਕਿਹੜਾ ਹੋਰ ਕੋਈ ਕੰਮ ਕੀਤਾ। ਦਸਵੀਂ ਤੋਂ ਬਾਅਦ ਲੋਕੀ ਡਿਪਲੋਮਾ ਕਰਦੇ ਨੇ, ਕਈ ਕੁਛ ਕਰਦੇ, ਉਹ ਦਸ ਕੁ ਸਾਲ ਲਾ ਕੇ ਕੋਈ ਡਾਕਟਰ ਬਣ ਗਿਆ ਵੱਡਾ ਕੋਈ। ਅਸੀਂ ਦਸਵੀਂ ਤੋਂ ਬਾਅਦ 32 ਸਾਲ ਹੋ ਗਏ ਹੁਣ ਇਸੇ ਪਾਸੇ 'ਚ, ਪਰ ਇੰਨੀ ਖੋਜ, ਇੰਨੀ ਚਾਰੇ ਪਾਸੇ ਰੱਬ ਦੇ ਪਿਆਰਿਆਂ ਦੇ ਨਾਲ ਮਿਲਾਪ ਔਰ ਬਹੁਤ ਵੱਡੇ ਵੱਡੇ ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਦੀ ਕਿਰਪਾ ਨਾਲ ਇੰਨੀ ਸੋਝੀ ਹੁੰਦੀ ਇਨਸਾਨ ਨੂੰ। ਸੱਚਾਈ ਜਿਹੜੀ ਹੈ ਉਹ ਇੱਕ ਹੋਰ ਚੀਜ਼ ਹੁੰਦੀ ਹੈ, ਅਤੇ ਬਾਕੀ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਗੱਲਾਂ ਜੇ ਮਨ ਦੇ ਤੌਰ 'ਤੇ ਆਪੇ ਕੋਈ ਸੋਚ ਕੇ ਉਹਨਾਂ ਗੱਲਾਂ ਨੂੰ ਬਣਾਉਂਦਾ, ਗਲਤੀ। ਸੱਚਾਈ ਕੁਝ ਹੋਰ ਹੁੰਦੀ ਹੈ, ਅਸਲੀਅਤ ਕੁਝ ਹੋਰ ਹੁੰਦੀ ਹੈ। ਇਸ ਕਰਕੇ ਜਿਹੜੀ ਵੀ ਗੱਲ ਕਦੇ ਵੀ ਦਾਸ ਨੇ ਕਹੀ ਕਥਾ 'ਚ, ਮਹਾਰਾਜ ਦੀ ਹਜ਼ੂਰੀ ਵਿੱਚ, ਆਪਾਂ ਕਦੇ ਵੀ ਗਲਤ ਗੱਲ ਜਾਂ ਝੂਠੀ ਗੱਲ ਨਹੀਂ ਕਹਿੰਦੇ ਹਾਂ। ਹਰ ਗੱਲ ਬਹੁਤ ਵਿਚਾਰ ਕੇ ਕਥਾ 'ਚ ਆਉਣ ਤੋਂ ਪਹਿਲਾਂ ਕੋਈ ਗੱਲ ਇਹੀ ਜਿਹੀ ਮੇਰੇ ਮਨ 'ਚ ਆ ਜੇ, ਕੋਈ ਸ਼ੰਕਾ ਵਾਲੀ ਗੱਲ ਹੋਵੇ ਕੋਈ ਦੁਨੀਆਂ ਦੇ ਰੌਲੇ ਦੀ, ਮੈਂ ਕਿਤੇ ਐਵੇਂ ਸਟੇਜ 'ਤੇ ਨਹੀਂ ਆ ਕੇ ਬਹਿੰਦਾ। ਪਹਿਲਾਂ ਮੇਰੀ ਘੱਟੋ ਘੱਟ 5 ਉਹਨਾਂ ਬੰਦਿਆਂ ਨਾਲ ਗੱਲ ਹੁੰਦੀ ਜਿਹੜੇ ਬਹੁਤ ਉੱਚ ਕੋਟੀ ਦੇ ਮਾਲਕ ਨੇ, ਅਵਸਥਾ ਦੇ ਮਾਲਕ ਨੇ, ਵੀ ਮੈਨੂੰ ਆਹ ਸ਼ੰਕਾ ਨਿਵਿਰਤ ਕਰੋ ਮੇਰਾ, ਕਿਉਂਕਿ ਮੈਂ ਸਟੇਜ 'ਤੇ ਬਹਿਣਾ, ਮੈਂ ਲੱਖਾਂ ਲੋਕਾਂ ਨੂੰ ਉਪਦੇਸ਼ ਕਰਨਾ ਜਾ ਕੇ, ਆਹ ਦੁਨੀਆਂ ਦੇ ਅੰਦਰ ਰੌਲਾ ਹੈ, ਇਹਦੀ ਨਿਵਿਰਤੀ ਕਰੋ, ਇਹ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਪੁੱਛੋ, ਆਹ ਅਕਾਲ ਪੁਰਖ ਜੀ ਨੂੰ ਬਚਨ ਕਰਕੇ ਪੁੱਛੋ, ਮੈਨੂੰ ਇਹਦੇ ਬਾਰੇ ਸਪਸ਼ਟੀਕਰਨ ਚਾਹੀਦਾ, ਨਹੀਂ ਨਹੀਂ ਸਟੇਜ 'ਤੇ ਨਹੀਂ ਮੈਂ ਬੋਲਣਾ ਫਿਰ, ਜਾਂ ਮੈਂ ਕਥਾ ਬੰਦ ਕਰਕੇ ਘਰ ਬਹਿ ਜਾਂਦਾ ਫਿਰ। ਸੋ ਇਸ ਕਰਕੇ ਜਦੋਂ ਮੈਨੂੰ ਸੋਲਿਡ ਪਰੂਫ ਮਿਲਦੇ ਨੇ ਸਾਰੇ, ਜੋ ਰੱਬ ਦੇ ਪਿਆਰੇ ਕਹਿ ਦੇਣ ਮਹਾਰਾਜ ਨੂੰ ਪੁੱਛ ਕੇ, ਮਹਾਰਾਜ ਅੱਗੋਂ ਕਹਿ ਦੇਣ ਹਾਂ ਭਾਈ ਇਹ ਸਾਡੀ ਹੀ ਕਿਰਤਾ ਸਾਰੀ, ਉਦੋਂ ਬਾਅਦ ਮੈਂ ਸਟੇਜ 'ਤੇ ਆ ਕੇ ਚੀਜ਼ ਬੋਲਦਾ। ਬਾਕੀ ਤੁਸੀਂ ਦੇਖੋ ਆਪਣੀ ਆਪਣੀ ਅਵਸਥਾ ਜ਼ਰੂਰ ਬਣਾਓ ਸਾਰੇ, ਮਿਹਨਤ ਕਰੋ, ਆਪਣੇ ਅੰਦਰ ਪ੍ਰਕਾਸ਼ ਕਰੋ, ਆਪਣੀ ਨਿਗਾਹ ਅੰਦਰ ਲਈ ਖੋਲ੍ਹੋ, ਜਾਂ ਫਿਰ ਕਿਸੇ ਐਸੇ ਪੁਰਸ਼ ਨੂੰ ਮਿਲੋ ਜਿਹਦੇ ਅੱਖ ਖੁੱਲ੍ਹੀ ਹੋਵੇ ਅਤੇ ਉਹਨੂੰ ਪੁੱਛ ਲਓ ਸਾਰਾ ਕੁਛ। ਇਹ ਜਿਹੜੀਆਂ ਇੱਧਰ ਉੱਧਰ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣਾ ਮਨ ਭਟਕਦਾ ਰਿਹਾ, ਇੱਧਰ ਉੱਧਰ ਗੱਲਾਂ ਸੁਣ ਕੇ ਮਨ ਇੱਧਰ ਉੱਧਰ ਹੋ ਰਿਹਾ, ਇਹ ਚੰਗੀ ਗੱਲ ਨਹੀਂ ਹੈ। ਸਾਨੂੰ ਹੀ ਆਉਂ ਨਹੀਂ ਕਿ ਅਸੀਂ ਕਹਿੰਦੇ ਅਸੀਂ ਕਹਿ ਸਕਦੇ ਚਲੋ ਸਾਨੂੰ ਕਿ ਜੋ ਮਰਜ਼ੀ ਕੋਈ ਬੋਲੀ ਜਾਵੇ। ਸਾਡਾ ਭਾਵ ਅਰਥ ਇਹ ਹੈ ਕਹਿਣ ਦਾ ਕਿ ਬੰਦਾ ਡੁੱਬਦਾ ਹੋਵੇ ਸਾਹਮਣੇ ਤਾਂ ਉਹਨੂੰ ਬਚਾ ਲੈਣਾ ਚਾਹੀਦਾ। ਕੱਲ ਨੂੰ ਜੇ ਉਹਨੂੰ ਇੰਨੀ ਸਜ਼ਾ ਮਿਲਣੀ ਹੈ, ਇੰਨਾ ਔਖਾ ਹੋਣਾ ਉਹਨੇ, ਤਾਂ ਕੱਲ ਨੂੰ ਜੋ ਉਹ ਕਹੇਗਾ ਕਿ ਹਾਂ ਜੀ ਇਹ ਗੱਲਾਂ ਸੱਚੀਆਂ ਸੀ, ਸਾਨੂੰ ਤਾਂ ਕਿਸੇ ਨੇ ਗੁੰਮਰਾਹ ਕਰਤਾ, ਉਹ ਵੀ ਚੰਗਾ ਨਹੀਂ ਹੈ। ਇਸ ਕਰਕੇ ਜੇ ਮਨ ਦੀ ਕੋਈ ਸ਼ੰਕਾ ਵੀ ਹੋਵੇ ਕਿਸੇ ਦੀ, ਉਹ ਮੇਰੇ ਨਾਲ ਵਿਚਾਰ ਕਰ ਸਕਦਾ, ਆ ਕੇ ਸ਼ੰਕਾ ਨਿਵਿਰਤ ਕਰ ਸਕਦਾ। ਅਸਲ ਵਿੱਚ ਜਿਹੜੀ ਮੈਂ ਗੱਲ ਕੱਢੀ ਸਾਰਿਆਂ ਨਾਲੋਂ ਵੱਡੀ, ਜਾਂ ਗੁਰਮੁਖਾਂ ਤੋਂ ਪੁੱਛੀ ਹੈ, ਜਾਂ ਉਹਨਾਂ ਨੇ ਗਾਹਾਂ ਆਪਣੀ ਬਿਰਤੀ ਅਨੁਸਾਰ ਵਿਆਪਕ ਪਰਮੇਸ਼ੁਰ ਤੋਂ ਪੁੱਛੀ, ਉੱਥੇ 'ਚ ਤਾਂ ਇਹੀ ਥਰਮਾਮੀਟਰ 'ਚ ਗੱਲ ਆਈ ਕਿ ਇਹਨੇ ਭਾਈ ਸ਼ਰਧਾ 'ਚ ਕਮੀ ਹੈ, ਇਹਨਾਂ ਦੀ ਸ਼ਰਧਾ ਦੀ ਘਾਟ ਹੈ। ਜੇ ਸ਼ਰਧਾ ਦੀ ਉਚਾਈ ਹੋਵੇ ਤਾਂ ਉਹ ਔਗਣ ਨੂੰ ਵੀ ਗੁਣ ਕਰਕੇ ਹੀ ਦੇਖਦਾ, ਤੇ ਜੇ ਸ਼ਰਧਾ 'ਚ ਕਮੀ ਹੈ ਤਾਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਪਰ ਹੈ ਤਾਂ ਨਹੀਂ ਇੱਥੇ ਔਗਣ ਕੋਈ, ਸ਼ਰਧਾ ਹੋਵੇ ਨਾ ਤਾਂ ਉਹਨਾਂ ਦੀ ਭਾਵਨਾ ਹੀ ਵੱਖਰੀ ਹੁੰਦੀ ਹੈ, ਤੇ ਨਿਸ਼ਰਧਕ ਪੁਣੇ ਵਿੱਚ ਗੱਲਾਂ ਹੀ ਗਲਤ ਪਾਸੇ ਨੂੰ ਬੰਦਾ ਲੈ ਜਾਂਦਾ। ਇਸ ਕਰਕੇ ਸ਼ਰਧਾ ਦੀ ਕਮੀ ਹੈ, ਸ਼ਰਧਾ ਨੂੰ ਹੋਰ ਵਧਾਈਏ, ਹੋਰ ਉੱਚਾ ਚੱਕੀਏ, ਤਾਂ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਧੀਰਜ ਸੁਨਿਆਰ ਬਣਾ ਲੈਣਾ, ਅਹਰੜ ਮਤ, ਮਤ ਨੂੰ ਅਚੱਲ ਰੱਖਣਾ। ਸਾਨੂੰ ਲੱਖ ਕੋਈ ਕਹੀ ਜਾਵੇ ਆ ਕੇ ਆਹ ਗੱਲ ਹੈ, ਆਹ ਗੱਲ ਹੈ, ਆਹ ਗੱਲ ਹੈ, ਜਾਂ ਉਹ ਨਹੀਂ ਕੋਈ ਡਲਾ ਸਕਦਾ ਆ ਕੇ, ਤੇ ਆਮ ਬੰਦੇ ਨੂੰ ਕੋਈ ਮਾੜੀ ਜਿਹੀ ਗੱਲ ਕਹੋ ਉਸੇ ਟਾਈਮ ਡੋਲ ਜਾਂਦਾ, ਉਸੇ ਵਕਤ ਭਾਵੇਂ ਕੋਈ ਸ਼ਰਾਰਤੀ ਕਰ ਦੇਵੇ, ਭਾਵੇਂ ਕੋਈ ਝੂਠ ਹੀ ਬੋਲ ਦੇਵੇ ਉਹਦੇ ਕੋਲੇ। ਇਸ ਕਰਕੇ ਮਹਾਰਾਜ ਕਹਿੰਦੇ ਅਚੱਲ ਮਤ ਰੱਖੋ, ਗੁਰਮਤ ਮਤ ਅਚੱਲ ਹੈ, ਚਲਾਏ ਨਾ ਸਕੈ ਕੋਏ। ਕਿਵੇਂ ਹੀ ਕੋਈ ਮਰਜ਼ੀ ਕਹੀ ਜਾਵੇ ਆ ਕੇ, ਉਹਦੇ ਉੱਤੇ ਨਿਸ਼ਚਾ ਜਿਹੜਾ ਗੁਰਮਤ ਤੇ ਰੱਖਣਾ, ਗੁਰਾਂ ਤੇ ਰੱਖਣਾ, ਡਲਾਉਣਾ ਨਾ ਨਿਸ਼ਚਾ। ਅਸੀਂ ਤਾਂ ਮਾੜੇ ਜਿਹੇ 'ਚ ਹੀ ਨਿਸ਼ਚਾ ਡਲਾ ਲੈਂਦੇ ਹਾਂ, ਮਾੜੀ ਜਿਹੀ ਕਿਸੇ ਨੇ ਗੱਲ ਕਹਿਤੀ ਉਸੇ ਗੱਲ ਉੱਤੇ ਮਨ ਡੋਲ ਗਿਆ ਸਾਡਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਚੱਲ ਰੱਖੋ ਮਨ, ਅਹਰਣ ਮਤ, ਤੇ ਗਿਆਨ ਦਾ ਹਥੌੜਾ ਰੱਖੋ ਆਪਣੇ ਕੋਲੇ, ਗਿਆਨ ਦੇ ਹਥੌੜੇ ਨਾਲ ਮਤ ਨੂੰ ਇੱਕ ਜਗ੍ਹਾ ਟਿਕਾ ਕੇ ਰੱਖੋ।